ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅੱਜ ਗੱਲ ਸ਼ੁਰੂ ਕਰਦੇ ਹਾਂ ਇੰਡੀਆ ਪਾਕਿਸਤਾਨ ਦੀ ਜੀਓ ਪੋਲੀਟਿਕਸ ਦੇ ਸੰਦਰਭ ਦੇ ਵਿੱਚ। ਨਵੀਂ ਡਿਵੈਲਪਮੈਂਟ ਕੀ ਹੈ ਕਿ ਹੁਣ ਪਾਕਿਸਤਾਨ ਵੱਲੋਂ ਅਜਿਹੇ ਸੰਕੇਤ ਆਉਂਦੇ ਪਏ ਨੇ ਕਿ ਭਾਰਤ ਦੇ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਕੇ ਕਿਸੇ ਰਜ਼ਾਮੰਦੀ 'ਤੇ, ਕਿਸੇ ਸਮਝੌਤੇ 'ਤੇ ਉਹ ਪਹੁੰਚਣਾ ਚਾਹੁੰਦੇ ਨੇ, ਕੀ ਅਪਡੇਟ ਹੈ ਜੀ?
ਬਿਲਕੁਲ ਵਿਜੇ ਜੀ, ਜਿਸ ਤਰ੍ਹਾਂ ਸੀਜ਼ ਫਾਇਰ ਦਾ ਹਲੇ ਐਲਾਨ ਹੋਇਆ ਹੋਇਆ, ਪਰ ਪੂਰੀ ਤਰ੍ਹਾਂ ਇਹ ਗੋਲੀਬੰਦੀ ਆ, ਜੇ ਪੂਰੀ ਤਰ੍ਹਾਂ ਜੰਗਬੰਦੀ ਨਹੀਂ ਆ ਮਤਲਬ। ਸੋ ਇਹਦਾ ਮਤਲਬ ਉਹ 18 ਤਰੀਕ ਤੱਕ ਸੀਜ਼ ਫਾਇਰ ਦਾ ਐਲਾਨ ਹੈ, 18 ਮਈ ਤੱਕ, ਅਤੇ ਉਹ ਤੋਂ ਬਾਅਦ ਹੋ ਸਕਦਾ ਕਿ ਇਹ ਸਮਾਂ ਹੋਰ ਵੱਧ ਜਾਵੇ। ਪਰ ਜਿਹੋ ਜਿਹਾ ਤਣਾਅ ਹੈ ਦੋਵੇਂ ਮੁਲਕਾਂ ਦੇ ਵਿੱਚ, ਉਹਦੇ ਵਿਚਾਲੇ ਜੋ ਇਹ ਇੱਕ ਮਤਲਬ ਕਿ ਪੋਜ਼ਿਟਿਵ ਖਬਰ ਤੁਸੀਂ ਕਹਿ ਸਕਦੇ ਹੋ ਕਿ ਪਾਕਿਸਤਾਨ ਨੇ ਆਪਣੇ ਵੱਲੋਂ ਜਿਵੇਂ ਪਹਿਲ ਕੀਤੀ ਹੈ ਕਿ ਮੈਂ ਤੁਹਾਡੇ ਨਾਲ ਬੈਠਣ ਲਈ ਤਿਆਰ ਹਾਂ ਜੀ, ਮੈਂ ਸਾਰੇ ਮਸਲਿਆਂ 'ਤੇ ਗੱਲ ਕਰਨ ਲਈ ਤਿਆਰ ਹਾਂ ਜੀ, ਸੋ ਸ਼ਾਇਦ ਇਹਦੇ ਨਾਲ ਕੁਝ ਨਫ਼ਰਤ ਵਾਲੀ ਜਿਹੜੀ ਬਰਫ਼ ਹੈ ਉਹ ਪਿਘਲੇ, ਅਤੇ ਦੋਵੇਂ ਮੁਲਕ ਆਹਮੋ ਸਾਹਮਣੇ ਬੈਠਣ, ਔਰ ਪਾਕਿਸਤਾਨ ਇਸ ਗੱਲ ਦੀ ਨਿਸ਼ਾਨਦੇਹੀ ਕਰੇ ਕਿ ਮੇਰੀ ਹੱਦ ਪਾਰ ਕਰਕੇ ਜਿਹੜਾ ਤੁਹਾਡੇ ਵਾਲੇ ਪਾਸੇ ਡਰੋਨ ਆਉਂਦੇ ਨੇ, ਹਥਿਆਰ ਆਉਂਦੇ ਨੇ, ਨਸ਼ਾ ਆਉਂਦਾ, ਅੱਤਵਾਦ ਆਉਂਦਾ, ਮੈਂ ਉਹਨੂੰ ਰੋਕਣ ਦੇ ਲਈ ਕੋਈ ਚਾਰਜੋਈ ਕਰ ਦਾਂ, ਅਤੇ ਅਰਥ ਵੀ ਕਰੇ ਕਿ ਅਸੀਂ ਆਪਣੀਆਂ ਸਰਹੱਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੀ ਕਰੀਏ। ਉਹਦੇ 'ਤੇ ਜੇਕਰ ਇਹੀ ਪਹਿਲਕਦਮੀ ਲਈ ਦੋਵੇਂ ਮੁਲਕ ਬੈਠ ਜਾਣ ਤਾਂ ਸ਼ੁਭ ਸੰਕੇਤ ਹੈ
ਜੀ।
ਅੱਜ ਦਿਨ ਭਰ 'ਚ ਜੋ ਡਿਵੈਲਪਮੈਂਟਾਂ ਨੇ ਉਹਦੇ ਵਿੱਚ ਇਹ ਹੈ ਕਿ ਪਿਛਲੇ ਦਿਨੀ ਜਿਹੜਾ ਪਾਕਿਸਤਾਨ ਦਾ $1 ਬਿਲੀਅਨ ਦਾ ਲੋਨ ਪਾਸ ਹੋਇਆ ਸੀ
ਜੀ,
ਉਸ ਨੂੰ ਲੈ ਕੇ ਭਾਰਤ ਨੇ ਸਵਾਲ ਖੜਾ ਕੀਤਾ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਅਪੀਲ ਕੀਤੀ ਹੈ ਕਿ ਉਸਦੇ ਉੱਤੇ ਦੁਬਾਰਾ ਮੰਥਨ ਕੀਤਾ ਜਾਵੇ, ਉਸ ਦੇ ਉੱਤੇ ਦੁਬਾਰਾ ਰਿਵਿਊ ਕੀਤਾ ਜਾਵੇ ਕਿ ਕੀ ਇਸ ਸਮੇਂ ਇਹਨੂੰ ਦੇਣਾ ਚਾਹੀਦਾ ਜਾਂ ਨਹੀਂ। ਕਹਿੰਦੇ ਕਿ ਇਹ ਨਾ ਹੋਵੇ ਕਿ ਇਹ ਗੌਰ ਕਰ ਲਿਓ ਕਿ $1 ਬਿਲੀਅਨ ਵੀ ਕਿਤੇ ਅੱਤਵਾਦ ਲਈ ਨਾ ਵਰਤਿਆ ਜਾਵੇ। ਸੋ ਇਸ ਲਈ ਜਿਹੜੀ ਇਹ ਕੋਸ਼ਿਸ਼ ਹੈ, ਇਹਦਾ ਵੀ ਸੁਨੇਹਾ ਕਿਤੇ ਦੂਰ ਤੱਕ ਜਾਂਦਾ ਕਿ ਕਿਤੇ ਸਾਡੀ ਇਸ ਦੇ ਉੱਤੇ ਕੋਈ ਚਰਚਾ ਨਾ ਦੁਬਾਰਾ ਤੁਰ ਪਵੇ, ਕਿ ਇਸ ਲਈ ਉਹ ਪਹਿਲਕਦਮੀ ਕਰ ਰਿਹਾ, ਜਾਂ ਉਸਨੇ ਦੇਖ ਲਿਆ ਕਿ ਲੰਬੇ ਸਮੇਂ ਤੱਕ ਲੜਾਈ ਲੜਨਾ ਤਾਂ ਮੁਸ਼ਕਲ ਹੈ, ਉਹਦੇ ਵਿੱਚੋਂ ਇਹੀ ਰਾਹ ਬਚਦਾ। ਸੋ ਇਸ ਲਈ ਅੱਜ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਨੇ, ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਜਿਹੜੇ
ਜੀ,
ਉਹ ਜਦੋਂ ਆਪਣੀ ਸੈਨੇਟ ਨੂੰ ਸੰਬੋਧਿਤ ਹੋ ਰਹੇ ਸੀ ਤਾਂ ਉਸ ਦੌਰਾਨ ਉਹਨਾਂ ਨੇ ਗੱਲ ਕੀਤੀ ਕਿ ਸਾਨੂੰ ਚਾਹੀਦਾ ਕਿ ਅਸੀਂ ਭਾਰਤ ਨਾਲ ਮੁੜ ਕੇ ਗੱਲ ਕਰੀਏ, ਔਰ ਸਾਰੇ ਵਿਸ਼ਿਆਂ 'ਤੇ ਕਰੀਏ, ਔਰ ਆਹਮੋ ਸਾਹਮਣੇ ਬਹਿ ਕੇ ਕਰੀਏ, ਮਤਲਬ ਦੁਵੱਲੀ ਦੋ ਮੁਲਕਾਂ 'ਚ ਸਿੱਧੀ ਗੱਲਬਾਤ ਹੋਵੇ, ਕੋਈ ਵਿਚੋਲਾ ਨਾ ਹੋਵੇ, ਵਿੱਚ ਕੁਛ ਨਾ ਹੋਵੇ। ਇਸ ਤਰ੍ਹਾਂ ਦੀ ਪਹਿਲਕਦਮੀ ਦਾ ਮਤਲਬ ਜੇ ਸਾਰੇ ਵਿਸ਼ਿਆਂ 'ਤੇ ਵਿਚਾਰੀਏ, ਇਹਦਾ ਮਤਲਬ ਉਹਦੇ ਵਿੱਚ LOC ਦਾ ਮਸਲਾ ਵੀ ਆਊਗਾ
ਜੀ,
ਜੰਮੂ ਕਸ਼ਮੀਰ ਵਾਲੀ ਜਿਹੜੀ ਅੱਤਵਾਦੀ ਸਥਿਤੀ ਬਣੀ ਹੈ, ਸਰਹੱਦ ਨੂੰ ਲੈ ਕੇ ਵਿਵਾਦ ਖੜਾ ਹੈ, ਹੈ ਨਾ, ਉਸਦੇ ਉੱਤੇ ਵੀ ਚਰਚਾ ਹੋ ਸਕਦੀ ਹੈ। ਫਿਰ ਜਿਹੜਾ ਉੱਧਰੋਂ ਡਰੱਗ, ਨਸ਼ੇ, ਹਥਿਆਰ ਵਾਲੇ ਨੇ, ਉਹਦੇ ਉੱਤੇ ਵੀ ਚਰਚਾ ਹੋਣੀ ਹੈ, ਅਤੇ ਅਸਲ ਜਿਹੜੀ ਉਹਨਾਂ ਦੀ ਦੁਖਦੀ ਰੱਗ ਹੈ ਹੁਣ ਉਹ ਪਾਣੀ ਵਾਲਾ ਮਸਲਾ ਹੈ। ਸੋ ਮੈਨੂੰ ਲੱਗਦਾ ਉਹ ਵੀ ਇੱਕ ਕਾਰਨ ਹੈ ਕਿ ਜਿਹੜਾ ਉਹਨਾਂ ਨੂੰ ਗੱਲਬਾਤ ਲਈ ਮਜਬੂਰ ਕਰ ਰਿਹਾ ਕਿ ਤੁਹਾਨੂੰ ਬੈਠ ਜਾਓ ਭਾਈ, ਗੱਲਬਾਤ ਤੋਂ ਬਿਨਾਂ ਸਰਨਾ ਨੀਗਾ, ਨਹੀਂ ਤਾਂ ਬੜਾ ਮਸਲਾ ਖੜਾ ਹੋ ਜਾਣਾ। ਇਸ ਲਈ ਉਹ ਪਾਣੀ ਵਾਲਾ ਪਹਿਲੂ ਵੀ ਮੇਰਾ ਅਹਿਮ ਹੈ। ਸੋ ਇਹ ਸਾਰੀਆਂ ਕੋਸ਼ਿਸ਼ਾਂ 'ਚੋਂ ਜੇਕਰ ਕੱਲ੍ਹ ਨੂੰ ਗੱਲ ਸ਼ੁਰੂ ਹੁੰਦੀ ਹੈ ਤਾਂ ਚੰਗੀ ਹੈ
ਜੀ,
ਪਰ ਇਹ ਸਭ ਦੇ ਦਰਮਿਆਨ ਭਾਰਤ ਵਾਲੇ ਪਾਸਿਓਂ ਜੋ ਖਬਰ ਹੈ ਵਿਜੇ ਜੀ, ਭਾਰਤ ਸਰਕਾਰ ਇੱਕ ਮਨ ਬਣਾ ਰਹੀ ਹੈ, ਔਰ ਕਿਤੇ ਨਾ ਕਿਤੇ ਇਹਦੇ ਉੱਤੇ ਕਾਫੀ ਹੱਦ ਤੱਕ ਉਹਨੇ ਕੰਮ ਸ਼ੁਰੂ ਕਰ ਦਿੱਤਾ ਹੈ ਕਿ ਆਪਾਂ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਆਪਣਾ ਵਫਦ ਭੇਜੀਏ, ਔਰ ਉਹ ਵਫਦ ਸਾਂਝਾ ਵਫਦ ਹੋਵੇ ਪਾਰਲੀਮੈਂਟ ਮੈਂਬਰਾਂ ਦਾ, ਜਿਹੜਾ 8 ਤੋਂ ਲੈ ਕੇ 10-10 ਜਾਂ 12-12 ਤੱਕ ਪਾਰਲੀਮੈਂਟ ਦੇ ਮੈਂਬਰ ਹੋਣ, ਉਹ ਜੇ 3-4-5 ਵਫਦ ਬਣਾ ਲਈਏ, ਉਹ ਵੱਖ ਵੱਖ ਮੁਲਕਾਂ 'ਚ ਜਾਣ ਅਤੇ ਉੱਥੇ ਜਾ ਕੇ ਇਸ ਜੰਗ ਦੇ ਕਾਰਨਾਂ ਪਿੱਛੇ, ਇਹ ਭਾਰਤ ਨੂੰ ਇਹ ਕਾਰਵਾਈ ਕਿਉਂ ਕਰਨੀ ਪਈ, ਇਹਦੇ ਪਿੱਛੇ ਹੁਣ ਮੌਜੂਦਾ ਸਥਿਤੀ ਤੋਂ ਭਾਰਤ ਦੀ ਜੋ ਇਹ ਸਟੈਂਡ ਆ ਉਹ ਤੋਂ ਦੁਨੀਆ ਨੂੰ ਵਾਕਫ ਕਰਾਉਣ। ਸੋ ਇਸ ਨੂੰ ਲੈ ਕੇ ਭਾਰਤ ਦੇ ਵਿੱਚੋਂ ਨਵੀਂ ਚਰਚਾ ਛਿੜੀ ਹੈ ਕਿ ਇਹਦੀ ਅਚਾਨਕ ਕੀ ਜ਼ਰੂਰਤ ਪੈ ਗਈ
ਜੀ।
ਮੰਗ ਤਾਂ ਭਾਰਤ 'ਚ ਇਹ ਉੱਠ ਰਹੀ ਹੈ ਕਿ ਪ੍ਰਧਾਨ ਮੰਤਰੀ ਜੀ ਪਾਰਲੀਮੈਂਟ ਦਾ ਸੈਸ਼ਨ ਬੁਲਾਓ, ਮੰਗ ਤਾਂ ਇਹ ਉੱਠ ਰਹੀ ਹੈ ਕਿ ਮੋਦੀ ਜੀ ਸਰਬ ਦਲ ਦੀ ਬੈਠਕ 'ਚ ਆ ਕੇ ਹੈ ਆਪਣੀ ਗੱਲ ਸਪਸ਼ਟ ਕਰੋ
ਜੀ।
ਪਰ ਇਸ ਤਰ੍ਹਾਂ ਦਾ ਕੀ ਨਰਿੰਦਰ ਮੋਦੀ ਦੁਨੀਆ ਨੂੰ ਇਹ ਦਿਖਾਉਣਾ ਚਾਹੁੰਦੇ ਨੇ ਕਿ ਦੇਖੋ ਇਸ ਮਸਲੇ 'ਤੇ ਮੇਰਾ ਪੂਰਾ ਮੁਲਕ ਇੱਕ ਹੈ, ਸਾਰੇ ਪਾਰਲੀਮੈਂਟ ਵਿਰੋਧੀ ਧਿਰਾਂ ਦੇ ਵੀ ਨਾਲ ਨੇ ਕਿ ਕੁਝ ਉਹਨਾਂ 'ਚ ਹੋਣਗੇ, ਕੁਝ ਸਾਡੇ 'ਚ ਹੋਣਗੇ, ਸਾਂਝੇ ਵਫਦ ਜਾਣਗੇ, ਕੀ ਉਹ ਇਸ ਤਰੀਕੇ ਨਾਲ ਵਿਰੋਧੀਆਂ ਨੂੰ ਆਪਣੇ ਨਾਲ ਲਿਆਉਣਾ ਵੀ ਚਾਹੁੰਦੇ ਨੇ ਅਤੇ ਦੁਨੀਆ ਨੂੰ ਦਿਖਾਉਣਾ ਵੀ ਚਾਹੁੰਦੇ ਨੇ, ਜਾਂ ਉਹ ਇਹ ਮਹਿਸੂਸ ਕਰਦੇ ਨੇ ਕਿ 4 ਦਿਨ ਦੀ ਜੰਗ ਦੇ ਵਿੱਚ ਜੋ ਅੰਤਰਰਾਸ਼ਟਰੀ ਮੀਡੀਆ ਨੇ ਬਿਆਨ ਕੀਤਾ ਜਾਂ ਪਾਕਿਸਤਾਨ ਦਾ ਜੋ ਪੱਖ ਦੁਨੀਆ 'ਚ ਗਿਆ, ਸਾਡਾ ਉਨਾ ਪੱਖ ਮਜ਼ਬੂਤ ਨਹੀਂ ਗਿਆ, ਕੀ ਕੁਛ ਸਥਿਤੀ ਸਾਫ਼ ਨਹੀਂ ਹੋਈ, ਇਸ ਲਈ ਉਹ ਸਥਿਤੀ ਸਾਫ਼ ਕਰਨਾ ਚਾਹੁੰਦੇ ਨੇ। ਜਦੋਂ ਕਿ ਅੱਜ ਦੇ ਯੁੱਗ 'ਚ ਤਾਂ ਵਿਜੇ ਜੀ ਟੈਕਨੋਲੋਜੀ ਦਾ ਯੁੱਗ ਹੈ
ਜੀ,
ਸਾਰੀ ਸਾਰੀ ਬਿਆਨਬਾਜ਼ੀ, ਸਾਰੀ ਵੀਡੀਓਗ੍ਰਾਫੀ, ਸਾਰੀ ਫੋਟੋਗ੍ਰਾਫੀ, ਸਾਰੇ ਚੈਨਲਾਂ ਦੀ ਰਿਪੋਰਟ, ਸਾਰਾ ਕੁਛ ਉੱਥੇ ਜਾ ਰਹੀ ਹੈ।
ਜੀ
ਹੁਣ ਉਸ ਸਥਿਤੀ ਦੇ ਵਿੱਚ ਭਾਰਤ ਦੇ ਅੰਦਰ ਸਾਰੇ ਮੁਲਕਾਂ ਦੇ ਖੁੱਲੇ ਹੋਏ ਨੇ, ਅਦਾਰੇ ਨੇ ਉਹਨਾਂ ਦੇ, ਅਤੇ ਉਹਨਾਂ ਦੇ ਨੁਮਾਇੰਦੇ ਇੱਥੋਂ ਬੈਠੇ ਨੇ, ਅਤੇ ਤੁਸੀਂ ਉਹਨਾਂ ਨੂੰ ਬਰੀਫ ਕਰ ਸਕਦੇ ਹੋ ਐਡੀ ਦੂਰ ਦੂਰ ਜਾਣ ਦੀ ਬਜਾਏ। ਸੋ ਉਹਨਾਂ ਰਾਹੀਂ ਵੀ ਗੱਲ ਜਾ ਸਕਦੀ ਹੈ। ਸੋ ਇਹਦੇ ਪਿੱਛੇ ਕੀ ਰਣਨੀਤੀ ਨਰਿੰਦਰ ਮੋਦੀ ਹੋਰਾਂ ਦੀ, ਹੁਣ ਇਹਦੇ ਉੱਤੇ ਅੱਜ ਮੰਥਨ ਚੱਲ ਰਿਹਾ। ਪਰ ਪਾਕਿਸਤਾਨ ਵਾਲੀ ਪਹਿਲ ਤੋਂ ਬਾਅਦ ਇਹ ਵੀ ਚਰਚਾ ਤੁਰੀ ਹੈ ਕਿ ਪਾਕਿਸਤਾਨ ਚਾਹੇ ਝੂਠਾ ਸੱਚਾ ਡਰਾਮਾ ਕਰ ਰਿਹਾ ਹੋਵੇ, ਪਰ ਉਹ ਦੁਨੀਆ ਸਾਹਮਣੇ ਆਪਣੇ ਆਪ ਨੂੰ ਇਹ ਦਿਖਾ ਰਿਹਾ ਕਿ ਦੇਖੋ ਜੀ ਮੈਂ ਪੋਲੀਟੀਕਲੀ ਸਹੀ ਕਦਮ ਚੁੱਕ ਰਿਹਾ, ਮੈਂ ਤਾਂ ਜੀ ਗੱਲਬਾਤ ਲਈ ਵੀ ਤਿਆਰ। ਸੋ ਇਸ ਦੇ ਉੱਤੇ ਵੀ ਚਰਚਾ ਹੈਗੀ।
ਦੀਪਕ ਜੀ, ਅਜਿਹੇ ਵਿਅਕਤੀਆਂ ਦੀ ਘਾਟ ਨਹੀਂ ਜਿਹੜੇ ਵੈਸੇ ਹੀ ਕੁਛ ਵੀ ਊਲ ਜਲੂਲ ਬਿਆਨ ਦੇ ਕੇ ਖਬਰਾਂ 'ਚ ਬਣੇ ਰਹਿਣਾ ਚਾਹੁੰਦੇ ਨੇ, ਅਤੇ ਕਈ ਵਾਰੀ ਗੱਲ ਇਹੋ ਜਿਹੀ ਹੋ ਜਾਂਦੀ ਆ, ਉਹ ਖਬਰ ਇੰਨੀ ਚੱਲ ਰਹੀ ਹੁੰਦੀ ਸਾਨੂੰ ਤੁਹਾਨੂੰ ਵੀ ਗੱਲ ਕਰਨੀ ਪੈਂਦੀ ਹੈ, ਕਿਉਂਕਿ ਆਮ ਤੌਰ 'ਤੇ ਆਪਣਾ ਫੋਕਸ ਇਹ ਹੁੰਦਾ ਵੀ ਨੀਤੀ ਦੇ ਆਧਾਰ 'ਤੇ ਕੋਈ ਗੱਲ ਕੀਤੀ ਜਾਵੇ, ਕਿਸੇ ਦੇ ਬਿਆਨ ਨੂੰ ਆਧਾਰ ਬਣਾ ਕੇ ਜੇ ਗੱਲਾਂ ਕਰੀਏ, ਹੈ ਨਾ, ਉਹਦੇ ਵਿੱਚ ਸਿਰਫ ਉਹ ਗੱਲਾਂ ਦਾ ਕੜਾਹੀ ਹੁੰਦਾ। ਪਰ ਕੁਝ ਖਬਰਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਫਿਰ ਸੁਣਨ ਵਾਲੇ ਵੀ ਜਾਣਨਾ ਚਾਹੁੰਦੇ ਨੇ ਵੀ ਡੀਟੇਲ ਕੀ ਆ, ਉਸ ਗੱਲ ਦਾ ਰਿਐਕਸ਼ਨ ਕੀ ਆਇਆ। ਹੁਣ ਸਿਰਫ ਕੋਈ ਵੀ ਆਵੀ ਤਾਂ ਵੀ ਕੋਈ ਵੀ ਗੱਲ ਕਹਿ ਦੇਣ ਵਾਲਿਆਂ ਦੇ ਵਿੱਚੋਂ ਇੱਕ ਨਾਮ ਹੈ ਕੰਗਣਾ ਰਣੌਤ ਦਾ ਵੀ। ਕੰਗਣਾ ਰਣੌਤ ਨੇ ਹੁਣ ਡੋਨਲਡ ਟਰੰਪ ਨੂੰ ਨਿਸ਼ਾਨੇ 'ਤੇ ਲੈ ਲਿਆ। ਡੋਨਲਡ ਟਰੰਪ ਜਿਹੜੇ ਕਹਿੰਦੇ ਨੇ ਵੀ ਮੈਤੋਂ ਵਧੀਆ ਨੈਗੋਸ਼ੀਏਟ ਕੋਈ ਨਹੀਂ ਕਰਦਾ, ਮੈਤੋਂ ਜ਼ਬਰਦਸਤ ਹੋਰ ਕੋਈ ਬੰਦਾ ਲੀਡਰਸ਼ਿਪ ਦੇ ਵਿੱਚ ਇਕਨੋ ਚੰਗੇ ਤਰੀਕੇ ਆਰਥਿਕਤਾ ਨੂੰ ਨਹੀਂ ਚਲਾ ਸਕਦਾ, ਮੈਂ ਬੜਾ ਡੇਰਿੰਗ ਲੀਡਰ ਹਾਂ। ਪਤਾ ਹੀ ਆ ਟਰੰਪ ਆਪਣੇ ਬਾਰੇ ਆਪਣੀਆਂ ਸਿਫਤਾਂ 'ਚ ਕੀ ਕੁਝ ਕਹਿੰਦੇ ਨੇ। ਪਰ ਕੰਗਣਾ ਰਣੌਤ ਨੇ ਕਿਹਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਟਰੰਪ ਤੋਂ ਵੀ ਉੱਤੇ ਨੇ।
ਵੈਸੇ ਵਿਜੇ ਜੀ, ਕੰਗਣਾ ਰਣੌਤ ਦਾ ਇਹ ਕੋਈ ਪਹਿਲਾ ਵਿਵਾਦਿਤ ਬਿਆਨ ਨਹੀਂ।
ਹਾਂਜੀ ਹਾਂਜੀ, ਯੈਸ,
ਪਹਿਲਾ ਸਿਹੜਿਆ ਪੰਗਾ ਨਹੀਂ ਹੈ। ਪਰ ਹੁਣ ਤੱਕ ਦੇ ਜਿਹੜੇ ਪੰਗੇ ਸੀ ਉਹਦੇ ਤੇ ਬੀਜੇਪੀ ਨੇ ਉਹਨੂੰ ਕਦੇ ਰੋਕਿਆ ਨਹੀਂ, ਕਦੇ ਟੋਕਿਆ ਨਹੀਂ, ਹੈ। ਤੇ ਹੁਣ ਪਰ ਉਹ ਇਸ ਸਥਿਤੀ 'ਚ ਆ ਗਏ ਕਿ ਬੀਜੇਪੀ ਨੂੰ ਉਹਦਾ ਟਵੀਟ ਡਿਲੀਟ ਕਰਾਉਣਾ ਪਿਆ। ਤੁਹਾਨੂੰ ਯਾਦ ਹੋਣਾ ਕਿ ਅੰਦੋਲਨ ਦੇ ਦੌਰਾਨ ਉਹਨੇ ਮਾਤਾਵਾਂ ਭੈਣਾਂ ਬਜ਼ੁਰਗਾਂ ਨੂੰ ਇਹ ਕਹਿਤਾ ਸੀਗਾ ਕਿ 100-100 ਰੁਪਈਆ ਲੈ ਕੇ ਧਰਨੇ ਤੇ ਬੈਠਦੀਆਂ ਨੇ
ਜੀ।
ਸੋ ਹਵਾਲਾ ਮਚਿਆ, ਪਰ ਬੀਜੇਪੀ ਨੇ ਉਹਨੂੰ ਇੱਕ ਵਾਰ ਨੀ ਟੋਕਿਆ ਕਿ ਤੂੰ ਇਹ ਗਲਤ ਬਿਆਨ ਕਿਉਂ ਦਿੱਤਾ, ਚਾਹੇ ਉਹਦੀ ਘੇਰਾਬੰਦੀ ਹੋ, ਚਾਹੇ ਉਹਦੀ ਮਾਫ਼ੀਨਾਮਾ ਹੋਇਆ, ਜੋ ਮਰਜ਼ੀ ਹੋਇਆ। ਇਸ ਤਰ੍ਹਾਂ ਹੀ ਪ੍ਰਧਾਨ ਮੰਤਰੀ ਮੋਦੀ ਬਾਰੇ ਉਹ ਕਦੇ ਕਹਿੰਦੀ ਹੈ ਰਾਮ ਜੀ ਦੇ ਅਵਤਾਰ ਨੇ, ਕਦੇ ਕਹਿੰਦੀ ਹੈ ਕਿ ਇਹ ਤਾਂ ਸਧਾਰਨ ਮਨੁੱਖ ਨਹੀਂ ਹੈਗੇ। ਉਹ ਤਾਂ ਵੈਸੇ ਖੁਦ ਵੀ ਉਹ ਆਪ ਕਹਿੰਦੇ ਨੇ
ਜੀ,
ਹੈ ਨਾ, ਕਿ ਮੈਂ ਤਾਂ ਭਾਈ ਜਨਮ ਥੋੜ੍ਹਾ ਲਿਆ, ਮੈਂ ਤਾਂ ਅਵਤਾਰ ਧਾਰਿਆ। ਸੋ ਇਸ ਲਈ ਇਹ ਤਾਂ ਉਹਨਾਂ ਦੀ ਉਹ ਫੋਟੋ ਕਾਪੀ ਆ। ਹਾਂ, ਇਹੀ ਨਹੀਂ ਗਾ, ਉਹ ਤਾਂ ਇਹ ਵੀ ਕਹਿੰਦੀ ਕਿ ਦੈਵੀ ਸ਼ਕਤੀ ਨੇ ਮੋਦੀ ਜੀ, ਜਾਂ ਉਹ ਜਦੋਂ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਤਾਂ ਕੰਗਣਾ ਕਹਿੰਦੀ ਕਿ ਜਿਵੇਂ ਲੋਕ ਬ੍ਰਾਂਡ ਮਗਰ ਭੱਜਦੇ ਨੇ, ਭਾਰਤ ਦਾ ਬ੍ਰਾਂਡ ਤਾਂ ਹੁਣ ਮੋਦੀ ਹੋਊਗਾ ਕਹਿੰਦੀ। ਸੋ ਇਸ ਤਰ੍ਹਾਂ ਦੇ ਉਹਦੇ ਬਿਆਨ ਵੀ ਚਰਚਾ 'ਚ ਰਹੇ ਨੇ, ਪਰ ਅੱਜ ਉਹਨੇ ਸਿਰਾ ਲਾਇਆ। ਅੱਜ ਤਾਂ ਉਹ ਕਹਿੰਦੀ ਕਿ ਮੋਦੀ ਤਾਂ ਟਰੰਪ ਦੇ ਵੀ ਬਾਪ ਨੇ। ਮਤਲਬ ਇਹ ਸ਼ਬਦ ਇੱਕ ਮੈਂਬਰ ਪਾਰਲੀਮੈਂਟ ਤੁਹਾਡੀ ਵਰਤ ਰਹੀ ਆ
ਜੀ,
ਪਰ ਮੈਂ ਜਿਹੜਾ ਇੱਕ ਟਵੀਟ ਦਾ ਤੁਸੀਂ ਕਹਿ ਰਹੇ ਹੋ ਨਾ ਕਿ ਆਪਾਂ ਨੀਤੀ ਦੇ ਆਧਾਰ ਤੇ ਗੱਲ ਕਰਦੇ ਹਾਂ, ਮੈਂ ਉਸੇ ਤੇ ਆ ਰਿਹਾ, ਮੈਂ ਬਿਆਨ
ਜੀ।
ਤੁਸੀਂ ਇਹ ਦੇਖੋ ਕਿ ਬੀਜੇਪੀ ਦੇ ਕਿੰਨੇ ਹੀ ਲੀਡਰ ਨੇ ਜਿਹੜੇ ਕਿਸੇ ਵੀ ਦੂਸਰੇ ਪਾਰਟੀ ਵੱਲੋਂ ਪੁੱਛੇ ਗਏ ਸਵਾਲ ਦਾ ਅਰਥ ਦਾ ਅਨਰਥ ਕਰਕੇ ਵਿਵਾਦ ਖੜਾ ਕਰ ਲੈਂਦੇ ਨੇ। ਸਾਰੀ ਸੈਨਾ ਇੱਕ ਵਾਰ ਐਂ ਪੈ ਜਾਂਦੀ ਹੈ ਕਿ ਇਹ ਐਡਾ ਕਿਉਂ ਕਿਹਾ ਜੀ, ਇਹਦੇ ਇਹ ਅਰਥ ਨੇ, ਇਹਦਾ ਆਹ ਬੋਲ ਹੈ। ਖਾਸ ਕਰਕੇ ਤੁਸੀਂ ਸਰਕਾਰ ਨੂੰ ਕੋਈ ਸਵਾਲ ਕਰ ਲਓ
ਜੀ,
ਤੇ ਉਹ ਸਵਾਲ ਤੇ ਫਿਰ ਇਹ ਵਿਵਾਦ ਬਣ ਜਾਂਦਾ ਕਿ ਨਹੀਂ ਜੀ ਤੁਸੀਂ ਤਾਂ ਇਹ ਦੇਸ਼ ਨੂੰ ਸਵਾਲ ਕਰ ਲਿਆ, ਤੁਸੀਂ ਤਾਂ ਰਾਸ਼ਟਰ ਨੂੰ ਸਵਾਲ ਕਰ ਲਿਆ, ਤੁਸੀਂ ਤਾਂ ਇਹ ਕਹਿਤਾ
ਜੀ।
ਹੁਣ ਇਹ ਸਥਿਤੀ ਤੋਂ ਸਮਝਿਓ, ਤੇ ਜਦੋਂ ਵੀ ਕੋਈ ਨਰਿੰਦਰ ਮੋਦੀ ਨੂੰ ਵਿਰੋਧੀ ਧਿਰ ਇਸ ਜੰਗ ਦੇ ਦੌਰਾਨ ਸਵਾਲ ਪੁੱਛਦਾ ਸੀ ਤਾਂ ਅੱਗੋ ਜਵਾਬ ਆਈਟੀ ਸੈੱਲ ਦੇ ਹਵਾਲੇ ਨਾਲ ਜਾਂ ਭਗਤਾਂ ਦੇ ਹਵਾਲੇ ਆਉਂਦਾ ਸੀ ਕਿ ਵੀ ਤੁਸੀਂ ਮੋਦੀ ਨੂੰ ਥੋੜ੍ਹਾ ਪੁੱਛ ਰਹੇ ਹੋ ਤਾਂ ਭਾਰਤੀ ਸੈਨਾ ਨੂੰ, ਫੌਜੀ ਸੈਨਾ ਨੂੰ ਕਟਹਿਰੇ 'ਚ ਰੱਖ ਰਹੇ ਹੋ, ਫੌਜ ਨੂੰ ਥੋੜ੍ਹਾ ਸਵਾਲ ਕੀਤਾ ਜਾ ਸਕਦਾ। ਹੁਣ ਜਦੋਂ ਭਾਰਤੀ ਫੌਜ ਦੀ ਉਸ ਜਾਂਬਾਜ਼ ਧੀ ਨੂੰ ਅੱਤਵਾਦੀਆਂ ਦੀ ਭੈਣ ਦੱਸਿਆ ਇਹਨਾਂ ਦੇ ਇੱਕ ਲੀਡਰ ਨੇ, ਉਹ ਲੀਡਰ ਨਹੀਂ ਗਾ, ਉਹ ਸਰਕਾਰ ਦੇ ਵਿੱਚ ਮੰਤਰੀ ਹੈ
ਜੀ,
ਤੇ ਮੰਤਰੀ ਮੰਡਲ ਨੇ ਮੁੱਖ ਮੰਤਰੀ ਦੀ ਅਗਵਾਈ 'ਚ ਬੈਠਕ ਕਰਕੇ ਫੈਸਲਾ ਕੀਤਾ ਕਿ ਇਹਨਾਂ ਦਾ ਮੰਤਰੀ ਪਦ ਕਾਇਮ ਰਹੂਗਾ। ਮਾਣਯੋਗ ਅਦਾਲਤ ਉਹਦੇ ਤੇ ਐਫ ਆਈ ਆਰ ਕਰ ਰਹੀ ਹੈ, ਕਰਨ ਦੇ ਹੁਕਮ ਦੇ ਰਹੀ ਹੈ, ਐਫ ਆਈ ਆਰ ਹੁੰਦੀ ਹੈ, ਐਫ ਆਈ ਆਰ ਦੀ ਕਾਪੀ ਦੇ ਕੇ ਮਾਣਯੋਗ ਅਦਾਲਤ ਕਹਿੰਦੀ ਹੈ ਕਿ ਇਹ ਕਿਹੀ ਜਿਹੀ ਐਫ ਆਈ ਆਰ ਕੀਤੀ ਹੈ
ਜੀ,
ਇਹ ਕੀ ਡਰਾਮਾ ਕੀਤਾ। ਸੋ ਉਧਰ ਦੂਏ ਪਾਸੇ ਉਹਨਾਂ ਦੀ ਕੈਬਨਿਟ ਕਹਿੰਦੀ ਹੈ, ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਇਹਦਾ ਮੰਤਰੀ ਉਹਦਾ ਬਰਕਰਾਰ। ਜਦੋਂ ਅਜਿਹਾ ਸਵਾਲ ਫੌਜ ਤੇ ਚੁੱਕ ਰਿਹਾ ਹੋਵੇ, ਫੌਜ ਦੀ ਜਾਂਬਾਜ਼ ਧੀ ਤੇ ਚੁੱਕ ਰਿਹਾ ਹੋਵੇ
ਜੀ,
ਤਦ ਹੁਣ ਫੌਜ ਦਾ ਅਪਮਾਨ ਨਹੀਂ, ਹੁਣ ਪੂਰੀ ਫੌਜ ਤੇ ਸਵਾਲ ਨਹੀਂ, ਹੁਣ ਕਿਉਂ ਨਹੀਂ ਭਗਤਾਂ ਦਾ ਜ਼ਮੀਰ ਜਾਗਦਾ, ਹੁਣ ਕਿਉਂ ਨਹੀਂ ਦੇਸ਼ ਭਗਤੀ ਜਾਗਦੀ। ਹਾਂ, ਜੇ ਉਹਦਾ ਮੰਤਰੀ ਉਹਦਾ ਬਰਕਰਾਰ ਹੈ, ਉਹ ਉੱਥੋਂ ਦੀ ਸਰਕਾਰ ਦੇ ਸਿਰ 'ਤੇ ਨਹੀਂ ਬਰਕਰਾਰ,
ਜੀ
ਉਹ ਦਿੱਲੀ ਵਾਲੀ ਹਾਈ ਕਮਾਨ ਦੇ ਸਿਰ 'ਤੇ ਹੀ ਬਰਕਰਾਰ ਆ ਨਾ। ਇਹਦਾ ਮਤਲਬ ਉਹਨੇ ਆਪ ਮਹਾਰੇ ਗੱਲ ਕਹਿਤੀ, ਇੰਨੇ ਦੇਰ ਦਾ ਬੰਦਾ ਰਾਜਨੀਤੀ 'ਚ ਹੋਵੇ, ਐਡੀ ਵੱਡੀ ਗੱਲ ਕਹਿਣ ਤੋਂ ਬਾਅਦ ਮਾਫ਼ੀ ਵੀ ਜਦੋਂ ਮੰਗੇ ਤਾਂ ਉਹ ਹੱਸ ਕੇ ਮੰਗੇ, ਤਾਂ ਇਹਦਾ ਮਤਲਬ ਉਹਨੂੰ ਰਾਜਨੀਤੀ ਕੋਈ ਸ਼ੈ ਆ? ਕੀ ਇਹ ਨਰੇਟਿਵ ਵੀ ਨਾਲ ਸਿਰਜਿਆ ਜਾ ਰਿਹਾ?
ਜੀ
ਜੇ ਇੱਥੋਂ ਤੱਕ ਗੱਲ ਰੁਕ ਜਾਂਦੀ ਤਾਂ ਵੀ ਠੀਕ ਸੀ। ਮੱਧ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਨੇ
ਜੀ
ਇੱਕ ਜਨਤਕ ਕੋਈ ਪ੍ਰੀਖਣ ਸਿਵਰ ਸੂਵਰ ਸੀ ਉਹਨਾਂ ਦਾ, ਜਿਹਨੂੰ ਆਪਾਂ ਕੈਂਪ ਕਹਿੰਦੇ ਹਾਂ, ਹੈ ਨਾ। ਸੋ ਜੀ ਕਹਿੰਦੇ ਉਹਦੇ ਵਿੱਚ ਉਹਨੇ ਬਿਆਨ ਕੀ ਦੱਗਿਆ ਕਿ ਭਾਰਤ ਦੀ ਸੈਨਾ ਤੇ ਭਾਰਤ ਦੇ ਸੈਨਿਕ ਸਾਰੇ ਮੋਦੀ ਦੇ ਚਰਨਾਂ 'ਚ ਨਤਮਸਤਕ ਨੇ।
ਜੀ
ਸਮੁੱਚੀ ਫੌਜ ਨੂੰ, ਭਾਰਤੀ ਫੌਜ ਨੂੰ ਮੋਦੀ ਦੇ ਚਰਨਾਂ 'ਚ ਇੱਕ ਸੂਬੇ ਦਾ, ਮੱਧ ਪ੍ਰਦੇਸ਼ ਦਾ ਉਪ ਮੁੱਖ ਮੰਤਰੀ ਇਹ ਕਹਿ ਕੇ ਬਿਆਨ ਕਰ ਰਿਹਾ। ਇਹ ਤੁਸੀਂ ਮੰਨ ਸਕਦੇ ਹੋ ਕਿ ਇਹੋ ਜਿਹੇ ਵੀ ਲੀਡਰ ਹੋ ਸਕਦੇ ਨੇ ਸਾਡੇ ਮੁਲਕ 'ਚ? ਤੇ ਮਜਾਲ ਆ ਕੋਈ ਐਕਸ਼ਨ ਆ ਜਾਵੇ,
ਜੀ
ਮਜਾਲ ਆ ਕੋਈ ਉਹਦਾ ਖੰਡਨ ਆ ਜਾਵੇ, ਮਜਾਲ ਆ ਕੋਈ ਆਈਟੀ ਆਰਮੀ ਪੈ ਜਾਵੇ ਇਹਨਾਂ ਦੀ ਉਹਦੇ ਤੇ, ਹੁਣ ਕੋਈ ਸਵਾਲ ਨਹੀਂ। ਇਹਦਾ ਮਤਲਬ ਤੁਸੀਂ ਇਹ ਨਰੇਟਿਵ ਸਿਰਜ ਰਹੇ ਹੋ,
ਜੀ
ਤੁਸੀਂ ਮੋਦੀ ਨੂੰ ਭਗਵਾਨ ਦਿਖਾਉਣਾ ਚਾਹੁੰਦੇ ਹੋ, ਤੇ ਤਾਂ ਕਿ ਕੱਲ ਨੂੰ ਸਵਾਲ ਆਵੇ ਤਾਂ ਅਗਲੇ ਕਹਿਣਗੇ ਨਾ ਜੀ ਰੱਬ ਨੂੰ ਸਵਾਲ ਨਹੀਂ ਹੁੰਦਾ। ਸੋ ਇਹ ਸਥਿਤੀ ਦੇ ਲਈ ਇਸੇ 'ਚੋਂ ਮੈਂ ਕੰਗਣਾ ਨੂੰ ਦੇਖਦਾ
ਜੀ,
ਕਿ ਕੰਗਣਾ ਨੂੰ ਇਹ ਫਿਰ ਆਦਤ ਪੈ ਜਾਂਦੀ ਹੈ ਨਾ, ਤੁਹਾਨੂੰ ਉਹ ਆਦਤ ਕਈ ਵਾਰ ਪੁੱਠੀ ਵੀ ਬਾਰ ਕਰ ਦਿੰਦੀ ਹੈ। ਸੋ ਹੁਣ ਇਹ ਪੁੱਠਾ ਬਾਰ ਹੋ ਗਿਆ ਸ਼ਾਇਦ, ਮੋਦੀ ਦੀ ਜ਼ਿਆਦਾ ਹੀ ਤਾਰੀਫ ਕਰਨ ਦੇ ਚੱਕਰ 'ਚ ਉਹ ਇਹ ਭੁੱਲ ਗਈ ਕਿ ਮੈਂ ਉਸ ਲੀਡਰ ਬਾਰੇ ਬਿਆਨੀਆਂ ਕਰ ਰਹੀ ਹਾਂ ਜਿਹੜੇ ਲੀਡਰ ਦੇ ਨਾਂ 'ਤੇ ਤਾਂ ਮੋਦੀ ਵੀ ਨਹੀਂ ਕੁਸਕਦੇ। ਉਹਨੇ 3 ਪੁਆਇੰਟ ਲਿਖੇ ਆਪਣੇ ਟਵੀਟ ਦੇ ਵਿੱਚ। ਪਹਿਲਾ ਪੁਆਇੰਟ ਲਿਖਿਆ ਉਹ ਅਮਰੀਕੀ ਰਾਸ਼ਟਰਪਤੀ ਹੈ
ਜੀ,
ਪਰ ਦੁਨੀਆ ਦਾ ਸਭ ਤੋਂ ਪਸੰਦੀਦਾ ਲੀਡਰ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਹੈ। ਟਰੰਪ ਦਾ ਦੂਸਰਾ ਕਾਰਜਕਾਲ ਹੈ, ਪਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੀਸਰਾ ਕਾਰਜਕਾਲ ਹੈ। ਕੋਈ ਸ਼ੱਕ ਨਹੀਂ ਟਰੰਪ ਅਲਫਾ ਪੁਰਸ਼ ਹੈ, ਮਤਲਬ ਅਲਫਾ ਪੁਰਸ਼ ਦਾ ਮਤਲਬ ਬਹੁਤ ਪ੍ਰਭਾਵਸ਼ਾਲੀ ਸ਼ਕਤੀਸ਼ਾਲੀ ਆਦਮੀ ਹੈ ਨਾ
ਧਾਕੜ,
ਪਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਲਫਾ ਪੁਰਸ਼ ਦੇ ਵੀ ਬਾਪ ਹਨ। ਇਹ ਟਵੀਟ ਹੈ ਇੱਕ ਮੈਂਬਰ ਪਾਰਲੀਮੈਂਟ ਦਾ
ਜੀ,
ਤੇ ਉਹ ਤੋਂ ਬਾਅਦ ਜੇਪੀ ਨੱਡਾ ਜੀ ਉਹਦੀ ਕਲਾਸ ਲੈਂਦੇ ਨੇ, ਫਿਰ ਉਹ ਆਪ ਹੀ ਦੱਸਦੀ ਹੈ ਕਿ ਜੇਪੀ ਨੱਡਾ ਜੀ ਨੇ ਮੈਨੂੰ ਸਮਝਾਇਆ ਤੇ ਮੈਂ ਟਵੀਟ ਡਿਲੀਟ ਕਰਤਾ
ਜੀ।
ਸੋ ਆਹ ਸਥਿਤੀ ਹੈ। ਸੁਣ ਇਹ ਇਹਦੇ ਪਿੱਛੇ ਨੀਤੀ ਚਾਹੇ ਲੁਕਵੀਂ ਹੋਵੇ ਪਰ ਨੀਅਤ ਜਗ ਜਾਹਰ ਹੈ ਕਿ ਇਹਦੇ ਪਿੱਛੇ ਏਜੰਡੇ ਕੀ ਚੱਲ ਰਹੇ ਨੇ।
ਅੱਛਾ ਦੀਪਕ ਜੀ, ਇਹ ਦੱਸਿਓ ਪੰਜਾਬੀ ਵਿਸ਼ੇ ਬਾਰੇ ਅਸੀਂ ਅਕਸਰ ਗੱਲ ਕਰਦੇ ਹਾਂ, ਤਾਂ ਅਸੀਂ ਆਪਣੀ ਕਰੀਅਰ ਦਾ ਇੱਕ ਬਹੁਤ ਸਿਗਨੀਫੀਕੈਂਟ ਹਿੱਸਾ ਪੰਜਾਬੀ ਨੂੰ ਅੱਗੇ ਪ੍ਰਫੁੱਲਤ ਕਰਨ ਦੇ ਵਿੱਚ ਤੁਸੀਂ ਉਹ ਸਮਾਂ ਦਿੰਦੇ ਹੋ ਜੀ, ਯੋਗਦਾਨ ਪਾਉਂਦੇ ਹੋ, ਪਰ ਪੰਜਾਬੀ ਦੇ ਵਿਸ਼ੇ ਦੇ ਵਿੱਚ 5,000 ਵਿਦਿਆਰਥੀ ਫੇਲ ਹੋ ਗਏ ਨੇ ਪੰਜਾਬ 'ਚੋਂ।
ਬਿਲਕੁਲ ਜੀ, ਇਹ ਹੈਰਾਨ ਵੀ ਹੁੰਦਾ ਅਤੇ ਅਫਸੋਸਜਨਕ ਵੀ ਲੱਗਦਾ
ਜੀ,
ਕਿ ਜਿਸ ਧਰਤੀ 'ਤੇ ਤੁਸੀਂ ਜਿਸ ਬੋਲੀ ਦੀ ਗੋਦੀ 'ਚ ਜੰਮੇ ਹੋਵੋ ਅਤੇ ਉਹ ਬੋਲੀ ਦੇ ਵਿਸ਼ੇ 'ਚੋਂ, ਉਹ ਮਤਲਬ ਇਹ ਜੰਮਦਾ ਜਵਾਕ ਨਹੀਂ ਗਾ ਕਿ ਜੇ ਸਿੱਖਿਆਰਥੀ ਹੈ ਉਹ ਸਿੱਖ ਰਿਹਾ
ਜੀ,
12ਵੀਂ ਜਮਾਤ ਦਾ ਜਵਾਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੋਰਡ ਦੀਆਂ ਪ੍ਰੀਖਿਆਵਾਂ ਦੇ ਵਿੱਚ 12ਵੀਂ ਜਮਾਤ ਦਾ ਵਿਦਿਆਰਥੀ ਮਾਂ ਬੋਲੀ ਪੰਜਾਬੀ ਦੇ ਵਿਸ਼ੇ 'ਚੋਂ ਫੇਲ ਹੋ ਜਾਵੇ, ਇਹ ਇੱਕਾ ਦੁੱਕਾ ਨਾ ਹੋਵੇ, ਉਹਨਾਂ ਦੀ ਗਿਣਤੀ 5,000 ਤੱਕ ਹੋਵੇ
ਜੀ,
ਫਿਰ ਫਿਕਰ ਵੀ ਹੈ ਅਤੇ ਅਫਸੋਸਜਨਕ ਵੀ ਹੈ। ਬਿਲਕੁਲ ਜੀ, 12ਵੀਂ ਦੇ ਨਤੀਜੇ ਆਏ, ਬੜੇ ਸ਼ਾਨਾ ਮੱਥੀ ਨਤੀਜੇ ਨੇ, ਬੜੀਆਂ ਮੱਲਾਂ ਮਾਰੀਆਂ ਨੇ ਬੱਚਿਆਂ ਨੇ, ਪਰ ਇਹਨਾਂ ਦੇ ਵਿੱਚ ਹੀ 10,000 ਦੇ ਕਰੀਬ ਵਿਦਿਆਰਥੀ ਉਹ ਜਿਹੜਾ ਅੰਗਰੇਜ਼ੀ 'ਚ ਫੇਲ ਹੋ ਗਿਆ। ਕੋਈ ਗੱਲ ਨਹੀਂ, ਆਪਾਂ ਕਹਿੰਦੇ ਅੰਗਰੇਜ਼ੀ ਸਾਡੀ ਭਾਸ਼ਾ ਨਹੀਂ ਹੈ, ਹੈਂ ਸਿੱਖਦੇ ਵੀ ਹੈ, ਸਿੱਖ ਵੀ ਜਾਵਾਂਗੇ, ਉਹਦੇ ਲਈ ਅਸੀਂ ਆਈਲੈਟਸ 'ਤੇ ਵੀ ਜ਼ੋਰ ਲਾ ਲਾਂਗੇ, ਪਰ ਜਿਹੜੀ ਬੋਲੀ ਤੁਸੀਂ ਮਾਂ ਦੇ ਢਿੱਡ 'ਚੋਂ ਸਿੱਖ ਕੇ ਆ ਰਹੇ ਹੋ, ਹੈ ਨਾ, ਗਲੀ ਮੁਹੱਲੇ 'ਚੋਂ ਸਿੱਖ ਰਹੇ ਹੋ, ਔਰ ਉਸ ਵਿਸ਼ੇ ਦੇ ਪੇਪਰ 'ਚੋਂ ਤੁਸੀਂ ਜਾ ਕੇ ਫੇਲ ਹੁੰਦੇ ਹੋ, ਫਿਰ ਤਾਂ ਸਵਾਲ ਕਰਨਾ ਪਊਗਾ ਜੀ।
ਜੀ
12ਵੀਂ ਦਾ ਜਿਹੜਾ ਪੰਜਾਬੀ ਵਿਸ਼ੇ ਦਾ ਜਰਨਲ ਪੰਜਾਬੀ ਵਿਸ਼ੇ ਦਾ ਪੇਪਰ ਹੈ, ਉਹਦੇ ਵਿੱਚ 3,000 ਦੇ ਕਰੀਬ ਵਿਦਿਆਰਥੀ ਫੇਲ ਹੈ ਜੀ, 2,913 ਜਵਾਕ ਜਰਨਲ ਪੰਜਾਬੀ ਵਿਸ਼ੇ ਦੇ ਪੇਪਰ 'ਚੋਂ ਫੇਲ ਹੈ। ਅਤੇ ਫਿਰ ਜਿਹੜਾ 24ਵੀਂ ਪੰਜਾਬੀ ਦਾ ਵਿਸ਼ਾ ਹੈ ਉਹਦੇ ਵਿੱਚ 2,077 ਜਵਾਕ ਫੇਲ ਨੇ, ਇੰਜ ਜਰਨਲ ਵਾਲੇ ਵੀ ਅਤੇ 24ਵੀਂ ਪੰਜਾਬੀ ਵਿਸ਼ੇ ਵਾਲੇ ਵੀ, ਦੋਵਾਂ ਦੇ ਮਿਲਾ ਕੇ 4,990 ਵਿਦਿਆਰਥੀ 12ਵੀਂ ਜਮਾਤ ਦੇ ਬੋਰਡ ਦੀ ਪ੍ਰੀਖਿਆਵਾਂ 'ਚੋਂ ਪੰਜਾਬੀ ਵਿਸ਼ੇ 'ਚੋਂ ਫੇਲ ਨੇ, ਮਤਲਬ 5,000 ਲਗਭਗ ਵਿਦਿਆਰਥੀ ਫੇਲ ਆ। ਇਹ ਉਸ ਸਮੇਂ ਹੈ ਜਦੋਂ ਭਗਵੰਤ ਮਾਨ ਜੀ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਵਿਰੋਧੀਆਂ ਨੂੰ ਕਹਿੰਦੇ ਨੇ ਸ਼ਬਦ ਉਚਾਰਨ ਐਂ ਹੁੰਦਾ, ਪੰਜਾਬੀ 'ਚ ਲੋਕ ਨਹੀਂ ਹੁੰਦੇ ਲੋਕ ਹੁੰਦੇ ਨੇ
ਜੀ,
ਤੇ ਉਹਨਾਂ ਦੇ ਰਾਜ ਦੇ ਵਿੱਚ ਇਹ ਨਤੀਜੇ ਆ ਰਹੇ ਨੇ। ਹੋਰ ਛੱਡੋ, ਮੈਂ ਇਹਦੇ ਲਈ ਜਵਾਕਾਂ ਨੂੰ ਜ਼ਿੰਮੇਵਾਰ ਨਹੀਂ ਮੰਨਦਾ, ਮੈਂ ਇਹਦੇ ਲਈ ਸਾਡੀ ਸਿੱਖਿਆ ਨੀਤੀ, ਮੈਂ ਇਹਦੇ ਲਈ ਸਾਡਾ ਸਿਸਟਮ, ਮੈਂ ਇਹਦੇ ਲਈ ਸਕੂਲਾਂ ਦੇ ਵਿੱਚ ਅਧਿਆਪਨ ਦਾ ਸਹੀ ਪ੍ਰਬੰਧ ਨਾ ਹੋਣਾ
ਜੀ,
ਇਹਦੇ ਵਿੱਚ ਅਧਿਆਪਨ ਤੋਂ ਵਾਧੂ ਕੰਮ ਲਏ ਜਾਣੇ, ਤੇ ਇਹ ਅਸੀਂ ਗੌਰ ਇਹ ਨਹੀਂ ਕਰਦੇ ਕਿ ਜਿਹਨੂੰ ਅਸੀਂ, ਕਿਉਂਕਿ ਬਾਕੀ ਚੀਜ਼ ਗੁਣਾ ਘਟਾ ਕੋਈ ਹੋ ਸਕਦਾ ਮਾੜਾ ਮੋਟਾ ਇੱਕ ਦੂਆ ਵੀ ਪੜ੍ਹਾ ਦੇਵੇ, ਪਰ ਜਿਹੜਾ ਤੁਹਾਡਾ ਭਾਸ਼ਾ ਦਾ ਵਿਸ਼ਾ, ਜਿਹੜੀ ਵੀ ਭਾਸ਼ਾ
ਜੀ,
ਉਸ ਵਿਸ਼ੇ ਦਾ ਮਾਹਰ ਅਧਿਆਪਨ ਹੀ ਜੇ ਪੜ੍ਹਾਊਗਾ ਤਾਂ ਹੀ ਦਰੁਸਤ ਹੋਊਗਾ। ਸੋ ਇਸ ਲਈ ਮੈਨੂੰ ਯਾਦ ਹੈ ਇੱਕ ਵਾਰ ਅਕਾਲੀ ਬੀਜੇਪੀ ਦੀ ਸਰਕਾਰ ਦੇ ਸਮੇਂ
ਜੀ
ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਕੈਂਪ ਲਾਏ ਪੰਜਾਬੀ ਮਾਸਟਰ ਮਾਸਟਰਨੀਆਂ ਦੇ, ਤੇ ਮੈਨੂੰ ਵੀ ਉਹਨਾਂ ਦੀ ਕਲਾਸ ਲੈਣ ਦਾ ਮੌਕਾ ਮਿਲਿਆ। 40 ਚੋਂ 25-30 ਅਜਿਹੇ ਸੀ ਜਿਹੜੇ ਪੂਰੇ 35 ਅੱਖਰ ਨਹੀਂ ਲਿਖ ਸਕੇ ਉੜਾ, ਪੰਜਾਬੀ ਦੇ ਮਾਸਟਰ ਸੀ। ਸੋ ਇਹ ਸਥਿਤੀ ਇੱਥੇ ਵੀ, ਮਤਲਬ ਸਾਨੂੰ ਕਿਤੇ ਨਾ ਕਿਤੇ ਪੜਚੋਲ ਦੀ ਲੋੜ ਹੈ ਕਿ ਕੀ ਉਹ ਆਪਣਾ ਕੰਮ ਵਿਆਕਰਨ ਤੋਂ ਵਾਕਫ ਨੇ, ਸ਼ਬਦ ਜੋੜ ਤੋਂ ਵਾਕਫ ਨੇ, ਆਉਂਦਾ ਵੀ ਹੈ ਕਿ ਨਹੀਂ। ਦੂਸਰਾ ਹੋਰ ਛੱਡੋ, ਮੁੱਖ ਮੰਤਰੀ ਸਾਹਿਬ ਤਾਂ ਗੱਲਾਂ ਪੰਜਾਬੀ ਦੀਆਂ ਕਰਦੇ ਨੇ ਤੇ ਇਸ਼ਤਿਹਾਰ ਸਭ ਤੋਂ ਵੱਧ ਦਿੰਦੇ ਨੇ ਸਕੂਲ ਆਫ ਐਮੀਨੈਂਸ ਦੇ
ਜੀ,
ਬੜੇ ਮਸ਼ਹੂਰ ਕੀਤੇ ਆ ਮਾਨ ਸਾਹਿਬ ਨੇ ਸਕੂਲ ਆਫ ਐਮੀਨੈਂਸ। 12ਵੀਂ ਬੋਰਡ ਦੇ ਪ੍ਰੀਖਿਆਵਾਂ ਦੇ ਵਿੱਚ 290 ਜਵਾਕ ਪੰਜਾਬ ਚੋਂ ਮੈਰਿਟ 'ਚ ਆਏ ਨੇ ਜੀ, ਜਿਹਨਾਂ ਨੇ ਟੋਪ ਥਾਂ ਬਣਾਈ ਹੈ। ਉਹਨਾਂ 290 ਚੋਂ ਸਕੂਲ ਆਫ ਐਮੀਨੈਂਸ ਭਗਵੰਤ ਮਾਨ ਜੀ ਦੇ ਪਸੰਦੀਦਾ ਸਕੂਲਾਂ ਦੇ ਸਿਰਫ 2 ਜਵਾਕ ਨੇ, 290 ਚੋਂ ਸਿਰਫ 2 ਜਵਾਕ ਸਕੂਲ ਆਫ ਐਮੀਨੈਂਸ ਦੇ ਨੇ। 118 ਸਕੂਲ ਨੇ
ਜੀ
ਪੰਜਾਬ ਦੇ ਵਿੱਚ, 117 ਜਾਂ 118। ਸੋ ਇੱਥੇ ਵੀ ਜਨਾਬ ਗੌਰ ਕਰਨ ਦੀ ਲੋੜ ਹੈ, ਇਕੱਲੇ ਇਸ਼ਤਿਹਾਰਬਾਜ਼ੀ ਨਾਲ ਨਹੀਂ ਕੰਮ ਹੁੰਦਾ
ਜੀ।
ਸੋ ਇਸ ਲਈ ਜਿਹੜੇ ਪਾਸ ਉਹਨਾਂ ਨੂੰ ਵਧਾਈ, ਜਿਹੜੇ ਇੱਕਾ ਦੁੱਕਾ ਅੰਕਾਂ ਨਾਲ ਦੌੜ 'ਚ ਮਾੜਾ ਮੋਟਾ ਪਿੱਛੇ ਰਹੇ ਉਹ ਫਿਕਰ ਨਾ ਕਰਨ, ਦੁਨੀਆ ਖਤਮ ਨਹੀਂ ਹੁੰਦੀ ਹੈ, ਤੇ ਜਿਹੜੇ ਫੇਲ ਹੋਏ ਨੇ ਉਹ ਆਪਣੇ ਆਪ ਨੂੰ ਦਰੁਸਤ ਕਰਕੇ ਦੁਬਾਰਾ ਮੈਦਾਨ 'ਚ ਆਉਣ, ਪਰ ਪੰਜਾਬੀ ਵਿਸ਼ੇ 'ਚੋਂ ਫੇਲ ਹੋਣਾ ਬਹੁਤ ਪੀੜਦਾਇਕ ਹੈ।
ਦੀਪਕ ਜੀ, ਛੇ ਦੱਸਿਓ, ਅੱਜ ਅਰਵਿੰਦ ਕੇਜਰੀਵਾਲ ਨੇ ਇਹ ਕਿਹਾ ਵੀ ਸਾਡਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ।
ਬਿਲਕੁਲ ਜੀ, ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਫੋਟੋਆਂ ਲੱਗ ਕੇ ਨਾ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਅਖਬਾਰਾਂ ਦੇ ਵਿੱਚ ਪੂਰੇ ਪੂਰੇ ਪੰਨਿਆਂ ਦੇ ਇਸ਼ਤਿਹਾਰ ਨੇ, ਯੁੱਧ ਨਸ਼ਿਆਂ ਵਿਰੁੱਧ ਨਸ਼ਾ ਮੁਕਤੀ ਯਾਤਰਾ। ਸੋ ਅੱਜ ਨਸ਼ਾ ਮੁਕਤ ਯਾਤਰਾ ਦਾ ਸ਼ੁਰੂਆਤ ਹੋਈ ਹੈ ਜੀ, ਨਵਾਂ ਸ਼ਹਿਰ ਤੋਂ, ਫਿਰ ਜਲੰਧਰ ਵੀ, ਲੁਧਿਆਣੇ ਵੀ, ਅੱਜ 3-4 ਪ੍ਰੋਗਰਾਮ ਹੋ ਗਏ। ਹੁਣ ਕਹਿੰਦੇ ਪਿੰਡਾਂ ਦੇ ਸਰਪੰਚ ਵੀ ਨਾਲ ਲੈਣੇ ਆ, ਪੰਚ ਵੀ ਨਾਲ ਲੈਣੇ ਆ, ਚੇਅਰਮੈਨ ਵੀ ਲੈਣੇ ਆ, MLA ਵੀ ਲੈਣੇ ਆ, ਪੁਲਿਸ ਵੀ ਨਾਲ ਲੈਣੀ ਆ, ਮਿਲ ਕੇ ਮੁਹਿੰਮ ਚਲਾਉਣੀ ਆ, ਪਿੰਡਾਂ 'ਚ ਕਮੇਟੀਆਂ ਬਣਾਉਂਦੀਆਂ, ਲੈ ਨਸ਼ਾ ਤਾਂ ਮੁੱਕਿਆ ਖੜਾ। ਸੋ ਅੱਜ ਜਦੋਂ ਨਸ਼ਾ ਮੁਕਤੀ ਯਾਤਰਾ ਮੁਹਿੰਮ ਦਾ ਸ਼ੁਰੂਆਤ ਹੋਈ ਤਾਂ ਇਹ ਨਵਾਂ ਸ਼ਹਿਰ ਦੇ ਵਿੱਚ ਸਮਾਗਮ ਸੀ, ਉੱਥੇ ਮੁੱਖ ਮਹਿਮਾਨ ਸੀ ਅਰਵਿੰਦ ਕੇਜਰੀਵਾਲ, ਮਨੀਸ਼ ਸੋਦੀਆ ਵੀ ਨਾਲ, ਇਹ ਸਾਡੇ ਵਾਲੇ ਚੋਪਰ ਫਿਰ ਉੜੀ ਫਿਰਦੇ ਨੇ ਜੀ, ਜਾਂਦੇ ਹੀ ਨਹੀਂ, ਇਹ ਤਾਂ ਮਹਿਮਾਨ ਕਾਹਦੇ, ਹੁਣ ਮਤਲਬ ਪੁੱਛੋ ਉਹਨਾਂ ਦਿੱਲੀ ਤੋਂ ਆ ਗਏ ਜੀ, ਬਸ ਹੈ ਨਾ, ਚੱਲੀ ਜਾਂਦਾ ਕੰਮ
ਜੀ।
ਤੇ ਕੇਜਰੀਵਾਲ ਜੀ ਨੇ ਅੱਜ ਭਗਵੰਤ ਮਾਨ ਦੀ ਸਰਕਾਰ ਦਾ ਗੁਣਗਾਨ ਗਾਉਂਦਿਆਂ ਕਿਹਾ ਕਿ ਸਭ ਤੋਂ ਇਮਾਨਦਾਰ ਸਰਕਾਰ, ਨਸ਼ਿਆਂ ਦੇ ਖਿਲਾਫ਼ ਜਿੰਨਾ ਕੰਮ ਇਹ ਕਰ ਰਹੀ ਹੈ ਕੋਈ ਨਹੀਂ ਕਰ ਰਿਹਾ, ਪਿਛਲਿਆਂ ਦੇ ਬੀਜੇ ਕੰਡੇ ਨੇ ਅਸੀਂ ਚੁਗ ਰਹੇ ਹਾਂ, ਤੇ ਭਗਵੰਤ ਮਾਨ ਜੀ ਦੀ ਹਾਜ਼ਰੀ ਦੇ ਵਿੱਚ, ਉਹਨਾਂ ਨੂੰ ਖੜਾ ਕੇ ਉੱਥੇ ਉਹਨਾਂ ਦੇ ਮੌਜੂਦਗੀ ਦੇ ਦਰਮਿਆਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰਾ ਕੋਈ ਮੰਤਰੀ ਨਸ਼ਾ ਨਹੀਂ ਕਰਦਾ। ਸੋ ਇਸ 'ਤੇ ਪਤਾ ਨਹੀਂ, ਮੈਨੂੰ ਨਹੀਂ ਪਤਾ ਕਿ ਉੱਥੇ ਬੈਠੇ ਲੋਕ ਕਿਉਂ ਹੱਸੀ ਗਏ, ਉੱਥੇ ਹਾਸਾ ਜਾਂ ਖਾਸਾ ਪਿਆ ਇਸ ਪਹਿਲੂ 'ਤੇ। ਚਲੋ, ਪਰ ਕੇਜਰੀਵਾਲ ਜੀ ਤੋਂ ਬਾਅਦ ਭਗਵੰਤ ਮਾਨ ਜੀ ਨੇ ਵੀ ਆਪਣਾ ਬਿਆਨ ਦੁਹਰਾਇਆ ਕਿ ਅਸੀਂ ਨਸ਼ੇ ਨੂੰ ਜੜੋਂ ਪੱਟ ਕੇ ਹਟਾਂਗੇ, ਚਿੱਟਾ ਨਹੀਂ ਵਿਕਣ ਦਿਆਂਗੇ, ਸਾਰਾ ਕੁਛ। ਮਤਲਬ ਅਜੇ ਵਿਜੇ ਜੀ ਮੈਂ ਕਹਾਂ ਕਿ ਨਸ਼ਾ ਮੁਕਤੀ ਵਾਲਾ ਜਿਹੜਾ ਰੱਥ ਤੁਰਿਆ ਸੀ ਇਹਨਾਂ ਦਾ, ਉਹਦਾ ਪਹੀਆ ਸੰਗਰੂਰ 'ਚ ਖੁੱਲ ਗਿਆ।
ਅੱਛਾ ਜੀ,
ਮਤਲਬ ਰੱਥ ਤਾਂ ਅਜੇ ਜਲੰਧਰ ਗਿਆ ਜਾਂ ਲੁਧਿਆਣੇ ਗਿਆ, ਪਰ ਪਹੀਆ ਜਾ ਕੇ ਉੱਥੇ ਡਿੱਗਿਆ, ਕਹਿੰਦੇ ਖੁੱਲ ਗਿਆ ਜਾ ਕੇ ਉੱਥੇ। ਹੋਇਆ ਕੀ ਕਿ ਸੰਗਰੂਰ ਦੀ ਜੇਲ੍ਹ 'ਚ ਕਹਿੰਦੇ ਜੀ ਅਸੀਂ ਨਸ਼ਾ ਫੜ ਲਿਆ।
ਅੱਛਾ ਜੀ,
19 ਜਣੇ DSP ਸਣੇ ਕਹਿੰਦੇ ਸੀ ਅਰੈਸਟ ਕਰ ਲਏ ਜੀ। ਆਪਾਂ ਪਹਿਲਾਂ ਵੀ ਕਿੰਨੀ ਵਾਰ ਰਿਪੋਰਟਾਂ ਕੀਤੀਆਂ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਤਾਂ ਨਾ ਨਸ਼ੇ ਦਾ ਬਾਜ਼ਾਰ ਲੱਗਦਾ, ਜਿਵੇਂ ਸ਼ਹਿਰਾਂ 'ਚ ਬੁੱਧਵਾਰ ਦਾ ਬਾਜ਼ਾਰ, ਵੀਰਵਾਰ ਦਾ ਬਾਜ਼ਾਰ, ਐਤਵਾਰ ਦਾ ਬਾਜ਼ਾਰ, ਤੁਹਾਡੇ ਕੈਨੇਡਾ ਦੇ ਉੱਧਰ ਕਈ ਖੇਤਰਾਂ 'ਚ ਵੀ ਚੀਨ ਵਾਲੇ ਆਪਣਾ ਐਤਵਾਰ ਨੂੰ ਬਾਜ਼ਾਰ ਲਾਉਂਦੇ ਆ ਪੂਰਾ ਜਿਵੇਂ, ਹੈ ਨਾ। ਸੋ ਉਵੇਂ ਕਈ ਸਟਰੀਟ ਜਿਹਨਾਂ ਨੂੰ ਕਹਿੰਦੇ ਆ ਸਟਰੀਟ ਫੂਡ ਕੀ ਹੁੰਦਾ, ਉਦਾਂ ਦੇ ਉਹ ਲੱਗਦੇ ਨੇ ਜਿਵੇਂ, ਉਹ ਫਾਰਮੂਲਾ ਅੰਦਰ ਚੱਲਦਾ ਪੂਰਾ ਕਿ ਜਿਹੜਾ ਮਾਲ ਚਾਹੀਦਾ, ਜਿਹੜੀ ਕੁਆਲਿਟੀ ਦਾ ਚਾਹੀਦਾ, ਜਿੰਨਾ ਚਾਹੀਦਾ, ਹਰ ਕੁਛ ਮਿਲਦਾ। ਔਰ ਇਸ ਪਹਿਲੂ ਤੇ ਕਹਿੰਦੇ ਜੀ ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਜੇਲ੍ਹ ਦੇ ਅੰਦਰੋਂ ਚੌਥਾ ਦਰਜਾ ਕਰਮਚਾਰੀ ਤੋਂ ਲੈ ਕੇ ਜੇਲ੍ਹ ਦਾ ਜਿਹੜਾ ਡਿਪਟੀ ਸੁਪਰਡੈਂਟ ਆਫ ਪੁਲਿਸ DSP ਸੁਰੱਖਿਆ ਸੀ ਜੇਲ੍ਹ ਦੇ, ਉਹਨੂੰ ਨਾਲ ਫੜ ਲਿਆ ਗੁਰਪ੍ਰੀਤ ਸਿੰਘ। ਕਹਿੰਦੇ ਉਹਨੂੰ ਅਰੈਸਟ ਕਰ ਲਿਆ ਤੇ 19 ਜਣੇ ਹੋਰ ਫੜ ਲਏ, ਕੁਛ ਬਾਹਰੋਂ ਨੇ ਕੁਛ ਅੰਦਰੋਂ ਨੇ, ਕਿ ਜੀ ਗੁਰਪ੍ਰੀਤ ਨੇ ਇੱਕ ਪਰਿਵਾਰ ਤੋਂ 40,000 ਰੁਪਇਆ ਨਕਦ ਲਿਆ, 20-25,000 ਰੁਪਏ ਘਰ ਵਾਲੀ ਦੇ ਖਾਤੇ 'ਚ ਗੂਗਲ ਪੇ ਰਾਹੀਂ ਪਵਾ ਲਿਆ, ਹੈ ਨਾ, ਅਤੇ ਉਹ ਜੀ ਉਹਨਾਂ ਦੇ ਕਹੇ 'ਤੇ ਅੰਦਰ ਮਾਲ ਲੈ ਗਿਆ। ਅੰਦਰੋਂ ਜੀ ਕਹਿੰਦੇ ਜੀ ਹੁਣ 12 ਮੋਬਾਈਲ ਮਿਲੇ ਨੇ, 4 ਸਮਾਰਟਫੋਨ ਮਿਲੇ ਨੇ, 50 ਗ੍ਰਾਮ ਫੀਮ ਮਿਲ ਗਈ, 12 ਗ੍ਰਾਮ ਹੈਰੋਇਨ ਮਿਲ ਗਈ, ਨਸ਼ੀਲੇ ਪਦਾਰਥ ਮਿਲ ਗਏ, ਅਤੇ ਕਾਰਵਾਈ ਹੋ ਗਈ। ਮਤਲਬ ਤੁਸੀਂ ਗੱਲਾਂ ਕਰ ਰਹੇ ਹੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ, ਤੇ ਜੇ ਤੋਂ ਜੇ ਜੇਲ੍ਹਾਂ ਨਹੀਂ ਕੰਟਰੋਲ ਹੋ ਰਹੀਆਂ, ਉਹ ਜੇ ਸੱਚਮੁੱਚ ਤੁਸੀਂ ਇਹ ਚੁਕਾਉਣੇ ਹੋ ਤਾਂ ਇਕੱਲੀ ਸੰਗਰੂਰ ਕਿਉਂ ਕਿਹੜੀ ਜੇਲ੍ਹ ਆ ਜਿਹਦੇ ਵਿੱਚ ਇਹ ਨਹੀਂ ਹੈਗਾ ਜੀ?
ਜੀ
ਜਿਹੜੇ ਵੀ 4 ਦਿਨ ਕੱਟ ਕੇ ਆਉਂਦੇ, 10 ਦਿਨ ਕੱਟ ਕੇ ਆਉਂਦੇ, ਮਹੀਨਾ ਕੱਟ ਕੇ ਆਉਂਦੇ, ਸਾਰਾ ਕੁਛ ਆ ਕੇ ਬਾਹਰ ਦੱਸਦੇ ਆ, ਉਹ ਤੋਂ ਬਾਅਦ ਵੀ ਕਾਰਵਾਈ ਨਹੀਂ ਹੁੰਦੀ ਤੁਹਾਡੀ। ਤੇ ਜੇਲ੍ਹ ਦੇ ਅੰਦਰ ਮੋਬਾਈਲ ਵੀ ਅਪਡੇਟ ਹੁੰਦੇ ਆ, ਫੇਸਬੁੱਕ ਪੇਜ ਵੀ ਅਪਡੇਟ ਹੁੰਦੀ ਆ, ਘਟਨਾਵਾਂ ਦੀ ਜ਼ਿੰਮੇਵਾਰੀ ਵੀ ਲਈ ਜਾਂਦੀ ਆ, ਟਾਸਕ ਵੀ ਦਿੱਤੇ ਜਾਂਦੇ ਨੇ, ਅਤੇ ਉਹਦੇ ਬਾਵਜੂਦ ਕੁਛ ਨਹੀਂ। ਸੋ ਇੱਕ ਜੇਲ੍ਹ ਦੇ ਵਿੱਚੋਂ ਐਂ ਕਾਰਵਾਈ ਕਰਕੇ ਕੀ ਮਾਣ ਸਰਕਾਰ ਇਹ ਦਿਖਾਉਣਾ ਚਾਹੁੰਦੀ ਹੈ ਕਿ ਦੇਖੋ ਜੀ ਅਸੀਂ ਨਸ਼ਿਆਂ ਖਿਲਾਫ਼ ਕਿੱਡੀ ਵੱਡੀ ਕਾਰਵਾਈ ਕਰ ਰਹੇ ਹਾਂ? ਪਰ ਮੇਰਾ ਸਵਾਲ ਇਹ ਤੋਂ ਉਲਟ ਹੈ
ਜੀ,
ਕਿ ਸਭ ਤੋਂ ਵੱਧ ਜੇ ਸਰਕਾਰ ਦੇ ਕੰਟਰੋਲ 'ਚ ਕੋਈ ਚੀਜ਼ ਹੋ ਸਕਦੀ ਹੈ, ਪੁਲਿਸ ਦੇ ਕੋਈ ਕੰਟਰੋਲ 'ਚ ਹੋ ਸਕਦੀ ਹੈ, ਜੇਲ੍ਹ ਹੈ।
ਬਿਲਕੁਲ,
ਜਿੱਥੇ 4 ਦੀਵਾਰੀ ਹੈ, ਕੰਧਾਂ ਹੈ, ਤੁਹਾਡਾ ਤੰਤਰ ਹੈ, ਜੰਤਰ ਹੈ, ਬੈਰਕ ਨੇ, ਬੰਦੇ ਅੰਦਰ ਨੇ, ਅਤੇ ਜੇ ਉੱਥੇ ਸਾਰਾ ਕੁਛ ਮਾਲ ਉਪਲਬਧ ਹੈ ਅਤੇ ਖੁੱਲ੍ਹੇ ਸ਼ਹਿਰ 'ਚ, ਖੁੱਲ੍ਹੇ ਸੂਬੇ 'ਚ ਪੂਰੇ, ਉੱਥੇ ਫਿਰ ਕਿਵੇਂ ਨਕੇਲ ਪਾਓਗੇ ਭਾਈ ਸਾਹਿਬ ਲਾ ਲਿਓ
ਜੀ।
ਸੋ ਪਹਿਲਾਂ ਤਾਂ ਕਾਲੀਆਂ ਭੇਡਾਂ ਪਛਾਣ ਲਓ, ਅਤੇ ਆ 2-4 ਫੜ ਕੇ ਨਹੀਂ ਗੱਲ ਬਣਨੀ, ਉਹ ਸੱਚੀਆਂ ਝੂਠੀਆਂ ਇਹ ਵੀ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ, ਹੈ ਨਾ। ਪਰ ਜਿਹੜਾ ਸਮੁੱਚੇ ਵਰਤਾਰੇ 'ਚ ਮੈਂ ਪਹਿਲੇ ਦਿਨ ਤੋਂ ਗੱਲ ਕਰਦਾ ਰਿਹਾ ਕਿ ਪਿੰਡ ਦਾ ਸਰਪੰਚ ਜੇ ਤੈਅ ਕਰ ਲਵੇ, ਹੈਂ, ਇਲਾਕੇ ਦਾ ਜੇ ਥਾਣੇਦਾਰ ਤੈਅ ਕਰ ਲਵੇ, ਜ਼ਿਲ੍ਹੇ ਦਾ ਜੇ SSP ਤੈਅ ਕਰ ਲਵੇ, ਹੈ ਨਾ, ਮੈਂ ਹਲਕੇ ਦਾ MLA, ਹਲਕੇ ਦਾ MP ਤੈਅ ਕਰ ਲਵੇ, ਤਾਂ ਮਜ਼ਾਲ ਆ ਕਿਤੇ ਕੁਛ ਨਸ਼ਾ ਵਿਕ ਜਾਵੇ
ਜੀ?
ਪਹਿਲਾਂ ਤੈਅ ਤਾਂ ਕਰਨ, ਪਰ ਇਹ ਤੈਅ ਹੋਰ ਚੀਜ਼ਾਂ ਦੀਆਂ ਲਾਉਂਦੇ ਰਹਿੰਦੇ ਨੇ, ਅਤੇ ਉਹਦੇ ਕਰਕੇ ਫਿਰ ਇਹ ਤੈਅ ਨਹੀਂ ਕਰ ਪਾਉਂਦੇ, ਫਿਰ ਨਸ਼ਾ ਵਿਕਦਾ।
ਦੀਪਕ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ। ਅਗਲੇ ਹਫ਼ਤੇ ਹੁਣ ਮੰਗਲਵਾਰ ਨੂੰ ਗੱਲ ਹੋਏਗੀ ਜੀ, ਸੋਮਵਾਰ ਇੱਥੇ ਛੁੱਟੀ ਦਾ ਦਿਨ ਆ, ਲੌਂਗ ਵੀਕਐਂਡ ਆ, ਸੋ ਮੰਗਲਵਾਰ ਗੱਲ ਕਰਾਂਗੇ। ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ, ਥੈਂਕ ਯੂ।
ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ।